ਇਸ ਤਰ੍ਹਾਂ ਗੁਰਪੁਰਬ ਦੀ ਕਥਾ ਦਾ ਭੋਗ ਪਾ ਕੇ ਸੰਤ ਬਿਮਲਾ ਸਿੰਘ ਜੀ ਵਿਹਲੇ ਹੋ ਕੇ ਇੱਕ ਬਗੀਚੀ ਵਿੱਚ ਇੱਕ ਪਾਸੇ ਆ ਬੈਠੇ ਬੈਠੇ ਹੀ ਸਨ ਕਿ ਇੱਕ ਨੌਜਵਾਨ ਆ ਗਿਆ ਤੇ ਉਸਨੇ ਸਤਿਕਾਰ ਨਾਲ ਫਤਿਹ ਬੁਲਾਈ। ਸੰਤ ਜੀ ਨੇ ਪਿਆਰ ਨਾਲ ਉੱਤਰ ਦਿੱਤਾ ਅਤੇ ਆਪਣੇ ਕੋਲ ਬਿਠਾ ਲਿਆ। ਨੌਜਵਾਨ ਨੇ ਆਖਿਆ, ਬਾਬਾ ਜੀ ਮੈਂ ਅੱਜ ਦੇ ਦਿਨ ਲਈ ਇੱਥੇ ਆਇਆ ਸਾਂ, ਕੱਲ ਤੁਰ ਜਾਣਾ, ਇਸ ਲਈ ਤੁਹਾਡੇ ਇਕਾਂਤ ਸਮੇਂ ਵਿੱਚ ਭਾਵੇਂ ਮੈਂ ਤੁਹਾਨੂੰ ਪਰੇਸ਼ਾਨ ਕੀਤਾ ਹੋਵੇਗਾ ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਦੇ ਬਾਰੇ ਵਿੱਚ ਹੋਰ ਵਧੇਰੇ ਸਮਝਣ ਲਈ ਤੁਹਾਡੇ ਚਰਣਾਂ ਵਿੱਚ ਹਾਜ਼ਰ ਹੋਇਆ। ਜੇ ਤੁਸੀਂ ਔਖ ਨਾ ਮੰਨਦੇ ਹੋ ਤਾਂ ਪੁੱਛਾਂ। ਸੰਤ ਜੀ ਕਹਿਣ ਲੱਗੇ, ਭਾਈ ਜੀ ਸਦਕੇ ਪੁੱਛ, ਇਹ ਜੀਵਨ ਤੇ ਸਾਧ ਸੰਗਤ ਦਾ, ਇਸੇ ਕਰਕੇ ਅਸੀਂ ਗ੍ਰਿਸਥੀ ਨਹੀਂ ਹੈਗੇ ਤਾਂ ਕਿ ਸਾਰਾ ਸਮਾਂ ਗੁਰੂ ਦੇ ਬਖਸ਼ੇ ਪ੍ਰਕਾਸ਼ ਨੂੰ ਵੰਡਣ ਵਿੱਚ ਸਫਲ ਹੋਵੇ। ਗੁਰਸਿੱਖੀ ਵਿੱਚ ਗੁਰਮੁਖਤਾਈ ਦੀ ਸਫਲਤਾ ਇਹ ਹੁੰਦੀ ਹੈ ਕਿ ਗੁਰਬਾਣੀ ਵਿੱਚ ਗੁਰੂ ਦੇ ਦੱਸੇ ਗਿਆਨ ਵਿੱਚ ਆਪ ਤੁਰਨ ਦਾ ਸਾਰਾ ਜ਼ੋਰ ਲਾਇਆ ਜਾਏ ਤੇ ਅੱਗੋਂ ਇਸ ਦਾ ਪ੍ਰਚਾਰ ਕੀਤਾ ਜਾਏ। ਸਿੱਖੀ ਤਾਂ ਨਾਮ ਹੈ ਰਹਿਣੀ ਦਾ ਤੇ ਰਹਿਣੀ ਵਾਲੀ ਕਹਿਣੀ ਦਾ, ਅੰਤਰ ਆਤਮੇ ਵਾਹਿਗੁਰੂ ਨਾਲ ਜੁੜੇ ਰਹਿਣ ਦਾ, ਉਸ ਦੀ ਹਜ਼ੂਰੀ ਵਿੱਚ ਵਸਣ ਦਾ, ਫਿਰ ਉਸਦੇ ਪਿਆਰ ਨਾਲ ਭਰੇ ਰਹਿਣ ਦਾ, ਫਿਰ ਉਸ ਜਾਗੇ ਹੋਏ ਅੰਦਰ ਦਾ ਪ੍ਰੇਮ ਨਾਲ ਭਰੇ ਹੋਏ ਅੰਦਰ ਦਾ ਅਤੇ ਉਸ ਪਿਆਰੇ ਨੂੰ ਤੇ ਪਿਆਰ ਨੂੰ ਜਗਤ ਦੇ ਭਲੇ ਵਿੱਚ ਵਰਤਣ ਦਾ, ਇਹ ਯਤਨ ਹੈ। ਜਦੋਂ ਪਿਆਰਾ ਕਿਸੇ ਦੇ ਅੰਦਰ ਆਪਣੇ ਪਿਆਰ ਦਾ ਪ੍ਰਭਾਵ ਪਾ ਕੇ ਅੰਦਰੋਂ ਪਿਆਰ ਨੂੰ ਉਛਾੜਾ ਦਿੰਦਾ ਤਾਂ ਫਿਰ ਜਗਤ ਦਾ ਭਲਾ ਕਰੀਦਾ ਹੈ। ਨੌਜਵਾਨ ਨੇ ਆਖਿਆ, ਜੀ ਗੁਰਬਾਣੀ ਤੋਂ ਤਾਂ ਇਹ ਹੀ ਸਮਝ ਪੈਂਦੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਸੀ, ਬਈ ਕਈ ਲੋਕ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਸ਼ ਭਗਤ ਆਖਦੇ ਨੇ। ਵੇਖੋ, ਦੇਸ਼ ਭਗਤ ਵਿੱਚ ਉਬਾਲ ਤੇ ਹੁੰਦਾ, ਉਤਸ਼ਾਹ ਤੇ ਹੁੰਦਾ ਪਰ ਉਸਦੀ ਵੰਡ ਕਾਣੀ ਹੁੰਦੀ ਹੈ, ਉਸਦੇ ਅੰਦਰ ਸਾਰੇ ਜਗਤ ਦਾ ਪ੍ਰੇਮ ਨਹੀਂ ਹੁੰਦਾ। ਭਾਵ ਜਦੋਂ ਆਪਣੇ ਦੇਸ਼ ਨੂੰ ਸਭ ਤੋਂ ਵੱਖਰਾ, ਉੱਚਾ ਤੇ ਚੰਗਾ ਮੰਨਦਾ ਤੇ ਬਾਕੀ ਦੇ ਦੇਸ਼ਾਂ ਨਾਲ ਦਵੈਸ਼ ਕਰਦਾ। ਜੇ ਗੁਰੂ ਜੀ ਵੀ ਇਹੋ ਜਿਹੇ ਸਨ ਤਾਂ ਫਿਰ ਉਹਨਾਂ ਦਾ ਪ੍ਰੇਮ ਸਰਬੱਤ ਦੇ ਭਲੇ ਵਾਲਾ ਕਿਵੇਂ ਹੋਇਆ? ਸੰਤ ਜੀ ਨੇ ਜਵਾਬ ਦਿੱਤਾ, ਭਾਈ ਗੁਰੂ ਜੀ ਸਾਰੇ ਜਗਤ ਦੇ ਹਿਤੈਸ਼ੀ ਸਨ, ਸਰਬੱਤ ਦੇ ਭਲੇ ਵਿੱਚ ਸਨ। ਇਹ ਗੱਲ ਉਹਨਾਂ ਦੇ ਆਪਣੇ ਬਚਨਾਂ ਤੋਂ ਸਪਸ਼ਟ ਹੁੰਦੀ ਹੈ ਜਦੋਂ ਆਪ ਸਭ ਜਾਤਾਂ ਨੂੰ ਇੱਕੋ ਵਰਣਨ ਕਰਦੇ ਨੇ। ਸਤਿਗੁਰੂ ਨੇ ਅਕਾਲ ਉਸਤਤ ਵਿੱਚ ਆਖਿਆ ਨਾ, ਨੌਜਵਾਨ ਫਿਰ ਕਹਿਣ ਲੱਗਾ, ਫਿਰ ਉਹ ਦੇਸ਼ ਭਗਤ ਤੇ ਨਾ ਹੋਏ ਨਾ? ਸੰਤ ਜੀ ਕਹਿਣ ਲੱਗੇ, ਭਾਈ ਦੇਸ਼ ਭਗਤ ਵੀ ਸਨ, ਉਹਨਾਂ ਨੂੰ ਇਹ ਨਾਮ ਉਸ ਵੇਲੇ ਦੀ ਹਿੰਦੁਸਤਾਨ ਦੀ ਪ੍ਰਜਾ ਦੇ ਦੁੱਖ ਦੂਰ ਕਰਨ ਕਰਕੇ ਦਿੱਤਾ ਜਾਂਦਾ ਹੈ। ਉਹਨਾਂ ਦੀ ਸਿੱਖਿਆ ਤੇ ਉਦਮ ਸੀ ਪਾਪ ਦੂਰ ਕਰਨਾ, ਜ਼ੁਲਮ ਨੂੰ ਹਟਾਉਣਾ ਤੇ ਇਸ ਤਰ੍ਹਾਂ ਨਿਰਭੈ ਅਤੇ ਸੁਤੰਤਰ ਹੋਏ ਲੋਕਾਂ ਦਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਾਸਾ ਬਣਾਉਣਾ ਤੇ ਫਿਰ ਪ੍ਰੇਮ ਦੀ ਲਾਗ ਲਾ ਕੇ ਜਗਤ ਨੂੰ ਤਾਰਨਾ। ਸੋ ਉਸ ਵੇਲੇ ਸਾਡੇ ਦੇਸ਼ ਵਿੱਚ ਜ਼ੁਲਮ ਹੋ ਰਿਹਾ ਸੀ। ਜਿਹੜਾ ਰਾਜਾ ਉਦੋਂ ਰਾਜ ਕਰਦਾ ਸੀ ਉਹ ਵਿਦੇਸ਼ ਤੋਂ ਆਇਆ ਹੋਇਆ ਦੀ ਵੰਸ਼ ਵਿੱਚੋਂ ਸੀ ਤੇ ਆਪਣੇ ਮਤ ਦੀ ਵਰਤੋਂ ਦੀ ਤੰਗ ਦਿਲੀ ਵਿੱਚ ਸੀ। ਰਾਜਸੀ ਬਲ ਨੂੰ ਪ੍ਰਜਾ ਦੇ ਧਰਮ ਵਿੱਚ ਦਖਲ ਦੇ ਕੇ ਭਾਈਚਾਰੇ ਤੇ ਵਿਦਿਆ ਆਦਿ ਵਿੱਚ ਆਪਣੇ ਪੱਖ ਤੇ ਵਰਤਦਾ ਸੀ, ਜਿਸ ਕਰਕੇ ਉਸਦੇ ਹੱਥੋਂ ਪ੍ਰਜਾ ਅਤ ਦੁਖੀ ਸੀ। ਜਿੱਥੇ ਬਲ ਹੁੰਦਾ ਨਾ ਉੱਥੇ ਇਸ ਦਾ ਗਲਤ ਵਰਤਾਅ ਹੋ ਜਾਣਾ ਮਾਮੂਲੀ ਗੱਲ ਹੈ। ਭਾਵ ਜਦੋਂ ਬੰਦੇ ਕੋਲ ਤਾਕਤ ਹੋਵੇ ਤਾਂ ਤਾਕਤਵਰ ਬੰਦਾ ਕੁਰਪਟ ਹੋ ਜਾਂਦਾ ਹੈ, ਇਸੇ ਲਈ ਫਿਰ ਉਹ ਗਰੀਬਾਂ ਉੱਤੇ ਜ਼ੁਲਮ ਕਰਵਾਉਂਦਾ ਹੈ। ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹਉ ਹੰਕਾਰ ਦੇ ਭਾਵ ਤੋਂ ਅਤੇ ਖੁਦਗਰਜ਼ੀ ਦੇ ਵਰਤਣ ਤੋਂ ਸਾਫ਼ ਕੀਤਾ। ਅਸਲ ਵਿੱਚ ਤਾਂ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਸਾਰੇ ਗੁਰੂ ਸਾਹਿਬਾਨ ਹੀ ਪਰਮੇਸ਼ਰ ਦੇ ਪਿਆਰ ਵਿੱਚ ਪਾ ਕੇ ਸਿੱਖਾਂ ਨੂੰ ਹਉਮੈ ਅਤੇ ਸਵਾਰਥ ਦੀ ਵਰਤੋਂ ਤੋਂ ਸਾਫ਼ ਕਰਦੇ ਆਏ। ਇਹ ਸਵਾਰਥ ਦੀ ਵਰਤੋਂ ਹੈ, ਇਹ ਹੀ ਹੰਕਾਰ ਹੈ ਜੋ ਦੇਸ਼ ਹਿੱਤ ਨੂੰ ਭਾਵ ਦੇਸ਼ ਭਗਤੀ ਨੂੰ ਸਰਬੱਤ ਦੇ ਭਲੇ ਤੋਂ ਵੱਖ ਕਰਦਾ ਹੈ ਅਤੇ ਜੋ ਦੇਸ਼ ਭਗਤੀ ਨੂੰ ਕਾਮਯਾਬੀ ਤੋਂ ਬਾਅਦ ਜ਼ੁਲਮ ਵਿੱਚ ਬਦਲਾ ਦਿੰਦਾ ਹੈ। ਸੋ ਗੁਰੂ ਜੀ ਨੇ ਆਪਣੇ ਜਗਤ ਉਧਾਰ ਦੇ ਕੰਮ ਵਿੱਚ ਜਦੋਂ ਹਉਮੈ ਅਤੇ ਸਵਾਰਥ ਦੂਰ ਕਰ ਦਿੱਤੇ ਤੇ ਆਪਣੇ ਸਿੱਖਾਂ ਦੇ ਦਿਲ ਵਿੱਚ ਪ੍ਰੇਮ ਦ੍ਰਿੜ ਕਰਵਾ ਦਿੱਤਾ ਤਾਂ ਉਹਨਾਂ ਦੇ ਅਮਲ ਵਿੱਚੋਂ ਤੇ ਆਦਰਸ਼ ਵਿੱਚੋਂ ਸਾਫ਼ ਦਿਖ ਰਿਹਾ ਬਈ ਉਹਨਾਂ ਦਾ ਸਰਬੱਤ ਦਾ ਭਲਾ ਉਹਨਾਂ ਦੇ ਦੇਸ਼ ਭਗਤੀ ਦੇ ਰਸਤੇ ਵਿੱਚ ਰੋੜਾ ਨਹੀਂ ਸੀ ਬਣਿਆ ਤੇ ਨਾ ਹੀ ਉਹਨਾਂ ਦਾ ਦੇਸ਼ ਭਗਤੀ ਵਾਲਾ ਭਾਵ ਸਰਬੱਤ ਦੇ ਭਲੇ ਵਿਚਕਾਰ ਕਿਤੇ ਰੋਕ ਸੀ। ਉਸ ਵੇਲੇ ਦੁਖੀ ਹਿੰਦੁਸਤਾਨ ਦੀ ਪ੍ਰਜਾ ਸੀ ਜਿਸ ਦਾ ਦੁੱਖ ਦੂਰ ਕਰਨਾ ਉਹਨਾਂ ਲਈ ਦੇਸ਼ ਭਗਤੀ ਸੀ ਅਤੇ ਸਰਬੱਤ ਦਾ ਭਲਾ ਵੀ ਸੀ। ਜਿਸ ਜ਼ੁਲਮ ਤੋਂ ਰੋਕਦੇ ਸਨ, ਬਦੀ ਤੋਂ ਰੋਕਦੇ ਸਨ, ਪਰ ਉਸਦੀ ਜ਼ਾਤ ਨਾਲ, ਉਸਦੇ ਧਰਮ ਨਾਲ ਜਾਂ ਨਸਲ ਨਾਲ ਕੋਈ ਵਿਰੋਧ ਨਹੀਂ ਸਨ ਰੱਖਦੇ। ਭਾਵੇਂ ਉਸ ਵੇਲੇ ਪ੍ਰਤੱਖ ਤੌਰ ਤੇ ਸਤਿਗੁਰੂ ਜੀ ਨੇ ਹਿੰਦੂ ਅਥਵਾ ਹਿੰਦੁਸਤਾਨ ਵਿੱਚ ਵਸਦੇ ਹੋਏ ਲੋਕਾਂ ਦੀ ਰੱਖਿਆ ਕਰਨ ਦੇ ਲਈ ਮੁਸਲਮਾਨਾਂ ਨਾਲ ਜੰਗ ਵੀ ਕੀਤੇ, ਪਰ ਉਹ ਜੰਗ ਸਿਰਫ ਜ਼ੁਲਮ ਕਰਨ ਵਾਲਿਆਂ ਦੇ ਵਿਰੁੱਧ ਸਨ। ਕਦੇ ਸਤਿਗੁਰੂ ਨੇ ਆਮ ਮੁਸਲਮਾਨਾਂ ਨਾਲ ਕੋਈ ਵਿਰੋਧ ਨਾ ਰੱਖਿਆ। ਜੇ ਕਿਤੇ ਉਸ ਵੇਲੇ ਜ਼ੁਲਮ ਕਰਨ ਵਾਲਾ ਆਪ ਮਜ਼ਲੂਮ ਹੁੰਦਾ ਤਾਂ ਸਰਬੱਤ ਦਾ ਭਲਾ ਕਰਨ ਵਾਲੇ ਮੇਰੇ ਸਤਿਗੁਰੂ ਜੀ ਹਰ ਹਾਲ ਉਸਦੀ ਰੱਖਿਆ ਕਰਦੇ। ਨੌਜਵਾਨ ਕਹਿਣ ਲੱਗਾ, ਦੇਖੋ ਜੀ ਇਹ ਤਾਂ ਚਲੋ ਮੈਂ ਸਮਝਿਆ, ਪਰ ਗੁਰੂ ਨੇ ਆਖਰ ਤੇ ਸਾਨੂੰ ਮਰਨਾ ਮਾਰਨਾ ਹੀ ਸਿਖਾਇਆ। ਸੰਤ ਜੀ ਆਖਣ ਲੱਗੇ, ਭਾਈ ਇਸ ਤਰ੍ਹਾਂ ਨਹੀਂ, ਉਸ ਸਮੇਂ ਦਾ ਇਤਿਹਾਸ ਪੜ੍ਹੋ ਤਾਂ ਪਤਾ ਲੱਗੇਗਾ ਬਈ ਹਿੰਦੁਸਤਾਨ ਵਿੱਚ ਵਸਦੇ ਹੋਏ ਲੋਕ ਬਿਲਕੁਲ ਕਮਜ਼ੋਰ ਹੋ ਚੁੱਕੇ ਸਨ, ਪ੍ਰਜਾ ਇਸੇ ਵਾਸਤੇ ਜ਼ੁਲਮ ਸਹਾਰਦੀ ਸੀ। ਉਹਨਾਂ ਦੇ ਆਤਮਿਕ, ਮਾਨਸਿਕ, ਵਿਦਿਅਕ, ਭਾਈਚਾਰਕ ਤੇ ਧਾਰਮਿਕ ਗੁਣ ਖਤਮ ਕੀਤੇ ਜਾ ਰਹੇ ਸਨ। ਸਤਿਗੁਰੂ ਨੇ ਇਸ ਮਰ ਰਹੀ ਪ੍ਰਜਾ ਵਿੱਚ ਜਾਨ ਭਰਨ ਲਈ ਤੇ ਮਨੁੱਖਤਾ ਦੇ ਆਦਰਸ਼ ਤੇ ਮਰਦਾਊਪੁਣੇ ਉੱਤੇ ਖੜਾ ਕਰਨ ਦੇ ਲਈ ਪਹਿਲਾਂ ਇਸ ਨੂੰ ਸੱਚ ਲਈ ਦੁੱਖ ਸਹਿਣਾ ਤੇ ਮਰਨ ਦੀ ਜਾਚ ਸਿਖਾਈ। ਪੰਜਵੇਂ ਗੁਰੂ ਦੀ ਤੇ ਨੌਵੇਂ ਗੁਰੂ ਦੀ ਪਵਿੱਤਰ ਸ਼ਹਾਦਤ ਇਹ ਗੱਲ ਕਹਿੰਦੀ, ਜਿਸ ਤੋਂ ਸਿੱਖਾਂ ਵਿੱਚ ਸੱਚ ਲਈ ਦੁੱਖ ਸਹਿਣ ਤੇ ਜਾਨ ਦੇਣ ਦਾ ਹਉਮੈ ਰਹਿਤ ਪਰ ਉਪਕਾਰੀ ਜਜ਼ਬਾ ਕਾਇਮ ਹੋ ਗਿਆ। ਜਦੋਂ ਦਸਵੇਂ ਪਾਤਸ਼ਾਹ ਲਈ ਰਾਜ ਨੇ ਭਾਵ ਬਾਦਸ਼ਾਹ ਨੇ ਆਨੰਦਪੁਰ ਰਹਿਣਾ ਔਖਾ ਕਰ ਦਿੱਤਾ ਤਾਂ ਉਹ ਪੌਂਟੇ ਚਲੇ ਗਏ। ਜਦੋਂ ਸਿੱਖਾਂ ਵਿੱਚੋਂ ਅਨੇਕਾਂ ਉੱਥੇ ਆਪ ਪਾਸ ਜਾ ਰਹੇ ਸਨ, ਉੱਥੇ ਜਾ ਕੇ ਵੀ ਹੌਲੀ ਹੌਲੀ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਸਤਿਗੁਰੂ ਦਾ ਉੱਥੇ ਰਹਿਣਾ ਵੀ ਔਖਾ ਕਰ ਦਿੱਤਾ ਗਿਆ, ਤਾਂ ਫਿਰ ਸੱਚ ਉੱਤੇ ਖੜੇ ਸਤਿਗੁਰੂ ਨੇ ਜ਼ੁਲਮ ਦਾ ਮੁਕਾਬਲਾ ਕਰਨ ਦੀ ਜਾਚ ਸਿੱਖਾਂ ਨੂੰ ਸਿਖਾਈ। ਇਸ ਤਰ੍ਹਾਂ ਜੰਗੀ ਤਾਕਤ ਆਰੰਭ ਹੋਈ ਤੇ ਪਹਿਲਾ ਟਾਕਰਾ ਹੋਇਆ। ਇਹ ਟਾਕਰਾ ਵੀ ਗੁਰੂ ਜੀ ਨੇ ਆਪ ਹਮਲਾ ਪੈਦਾ ਕਰਕੇ ਨਹੀਂ ਕੀਤਾ, ਬਲਕਿ ਜਦੋਂ ਸਾਰੇ ਰਾਜੇ ਸਾਂਝੇ ਤੌਰ ਤੇ ਗੁਰੂ ਤੇ ਹਮਲਾਵਰ ਹੋਏ ਤਾਂ ਸਤਿਗੁਰੂ ਨੇ ਸਿਰਫ ਆਤਮ ਰੱਖਿਆ ਦੇ ਲਈ ਮੁਕਾਬਲਾ ਕੀਤਾ ਅਤੇ ਇਸ ਵਿੱਚ ਕਾਮਯਾਬੀ ਪਾਈ। ਨੌਜਵਾਨ ਕਹਿਣ ਲੱਗਾ, ਦੇਖੋ ਜੀ, ਫਿਰ ਗੁਰੂ ਜੀ ਨੇ ਆਪ ਤਾਕਤ ਪੈਦਾ ਕਰਨ ਦੀ ਜਾਚ ਸਿਖਾਈ ਨਾ। ਸੰਤ ਜੀ ਕਹਿਣ ਲੱਗੇ, ਠੀਕ ਹੈ ਭਾਈ, ਪਰ ਇਸ ਲਈ ਤੁਸੀਂ ਜਗਤ ਦੀ ਉਸ ਵੇਲੇ ਦੀ ਤੇ ਇਸ ਵੇਲੇ ਦੀ ਆਮ ਦਿਮਾਗੀ ਹਾਲਤ ਨੂੰ ਵਿਚਾਰੋ, ਜੋ ਇਹ ਹੈ ਕਿ ਇਨਸਾਨ ਦੇ ਅੰਦਰ ਦੀ ਖੁਦਗਰਜ਼ੀ, ਜੋ ਅਸਲ ਵਿੱਚ ਤਾਂ ਇਸ ਦੇ ਜੀਵਨ ਨੂੰ ਪਾਲਣ ਤੇ ਰੱਖਿਆ ਕਰਨ ਵਾਸਤੇ ਦਿੱਤੀ ਗਈ ਸੀ, ਪਰ ਹੁਣ ਉਹ ਵਾਲੀ ਭਾਵਨਾ ਦੂਜਿਆਂ ਨੂੰ ਮਾਰਨ ਤੇ ਦੂਜਿਆਂ ਕੋਲੋਂ ਖੋਹਣ ਵਿੱਚ ਵਰਤੀ ਜਾਂਦੀ ਹੈ। ਇਸ ਮਾੜੀ ਆਦਤ ਤੋਂ ਅਜੇ ਇਨਸਾਨ ਉੱਚਾ ਨਹੀਂ ਹੋਇਆ। ਇਸ ਲਈ ਕੋਈ ਤਾਕਤ ਜਾਂ ਕੋਈ ਬਲ ਚਾਹੀਦਾ ਹੈ ਜੋ ਮਨੁੱਖ ਨੂੰ ਇਸ ਭੈੜੀ ਆਦਤ ਤੋਂ ਰੋਕੇ, ਪਰ ਉਹ ਆਪ ਨੇਕੀ ਅਤੇ ਅਸੂਲ ਉੱਤੇ ਖੜਾ ਹੋਵੇ। ਦੇਖੋ, ਰਾਜੇ ਦਾ ਜਾਂ ਰਾਜ ਪ੍ਰਬੰਧ ਦਾ ਮਨੋਰਥ ਇਹ ਹੁੰਦਾ ਹੈ ਕਿ ਉਹ ਪ੍ਰਬੰਧ ਇਨਸਾਨ ਦੀ ਪਾਪਮਈ ਖੁਦਗਰਜ਼ੀ ਨੂੰ, ਜੋ ਦੂਜੇ ਇਨਸਾਨਾਂ ਨਾਲ ਵਰਤਦਾ ਹੈ, ਉਸ ਨੂੰ ਰੋਕਿਆ ਜਾਂਦਾ ਹੈ। ਤੇ ਉਹ ਜਦੋਂ ਦੂਸਰੇ ਦੇਸ਼ ਦੇ ਰਾਜ ਪ੍ਰਬੰਧ ਉਸਦੇ ਰਾਜ ਪ੍ਰਬੰਧ ਨੂੰ ਤੋੜ ਕੇ ਪ੍ਰਜਾ ਨੂੰ ਲੁੱਟਣਾ ਤੇ ਮਾਰਨਾ ਚਾਹੁੰਦੇ ਨੇ, ਉਦੋਂ ਰੱਖਿਆ ਕਰਦਾ ਹੈ। ਸੋ ਇਸ ਪ੍ਰਬੰਧ ਲਈ ਤਾਕਤ ਦਾ ਪੈਦਾ ਕਰਨਾ ਤੇ ਜਥੇਬੰਦ ਕਰਨਾ ਤਾਂ ਸੰਸਾਰ ਵਿੱਚ ਅੱਜ ਤੱਕ ਜ਼ਰੂਰੀ ਹੈ। ਤੁਸੀਂ ਵੇਖ ਲਓ ਕਿ ਕੋਈ ਗੁਲਾਮ ਕੌਮ ਭਾਵੇਂ ਆਪਣੇ ਬਲ ਨਾਲ ਜਾਂ ਇਖਲਾਕੀ ਬਲ ਨਾਲ ਜੇ ਸੁਤੰਤਰਤਾ ਹਾਸਲ ਕਰ ਲਵੇ ਤਾਂ ਉਸਨੂੰ ਫਿਰ ਜਥੇਬੰਦ ਤਾਕਤ ਦੀ ਲੋੜ ਪੈਂਦੀ, ਤਾਂ ਕਿ ਸੁਤੰਤਰ ਹੋਈ ਪ੍ਰਜਾ ਦਾ ਪਰਸਪਰ ਆਪਣੇ ਹੱਕ ਵਿੱਚ ਰਹਿਣ ਦਾ ਪ੍ਰਬੰਧ ਕਰੇ ਤੇ ਨਾਲ ਹੀ ਵਿਦੇਸ਼ੀ ਰਾਜ ਪ੍ਰਬੰਧ ਦੇ ਧੱਕੇ ਤੋਂ ਆਪਣੇ ਆਪ ਨੂੰ ਬਚਾਉਣ ਦਾ ਪ੍ਰਬੰਧ ਕਰੇ। ਸੋ ਵਿਚਾਰ ਲਓ ਬਈ, ਇਹ ਇਸ ਗੱਲ ਲਈ ਜ਼ਰੂਰੀ ਸੀ ਕਿ ਗੁਰੂ ਜੀ ਜਥੇਬੰਦਕ ਪ੍ਰਬੰਧ ਵਾਲੀ ਤਾਕਤ ਬਣਾਉਂਦੇ ਤੇ ਉਸ ਨੂੰ ਹਮਲੇ ਲਈ ਨਹੀਂ ਪਰ ਸਗੋਂ ਪਾਪੀ ਹਮਲਿਆਂ ਨੂੰ ਰੋਕਣ ਲਈ ਵਰਤ ਕੇ ਇਸ ਯੋਗ ਕਰ ਦਿੰਦੇ ਕਿ ਉਹ ਸਮਾਂ ਆਉਣ ਤੇ ਸੁਤੰਤਰ ਹੋਏ ਲੋਕਾਂ ਦਾ ਆਦਰਸ਼ਕ ਪ੍ਰਬੰਧ ਵੀ ਕਰ ਸਕਦੀ ਹੋਵੇ। ਇਸ ਤਰ੍ਹਾਂ ਦੀ ਤਾਕਤ ਬਣਾ ਕੇ ਡਰ ਇਹ ਹੁੰਦਾ ਕਿ ਉਹ ਨਵੀਂ ਤਾਕਤ ਮਤਾਂ ਕਿਤੇ ਹੰਕਾਰ ਵਿੱਚ ਆ ਕੇ ਫਿਰ ਹੋਰ ਤਰ੍ਹਾਂ ਦਾ ਅਤਿਆਚਾਰ ਨਾ ਸ਼ੁਰੂ ਕਰ ਦੇਵੇ। ਇਸ ਕਰਕੇ ਗੁਰੂ ਜੀ ਨੇ ਪਹਿਲਾਂ ਆਪਣੀ ਕੌਮ ਨੂੰ ਅੰਦਰੋਂ ਹੋਮੈ ਦੀ ਨਿਵਿਰਤੀ ਤੇ ਬਾਹਰੋਂ ਵਰਤੋਂ ਵਿੱਚ ਖੁਦਗਰਜ਼ੀ ਦੇ ਤਿਆਗ ਵਾਲੀ ਤੇ ਨਿਸ਼ਕਾਮ ਪ੍ਰੇਮ ਵਾਲੀ ਭਾਵਨਾ ਸਿਖਾਈ। ਆਤਮ ਜੀਵਨ ਦੇ ਨਾਲ ਧਰਮ ਦਾ ਅਸੂਲ ਦ੍ਰਿੜ ਕੀਤਾ ਤੇ ਵਿਦਿਆ ਦਾ ਪ੍ਰਚਾਰ ਵੀ ਕੀਤਾ। ਇਸ ਨਿਸ਼ਕਾਮ ਪਿਆਰ ਵਾਲੀ ਵਰਤੋਂ ਲਈ ਪਹਿਲਾਂ ਅੰਤਰ ਆਤਮੇ ਪਰਮੇਸ਼ਰ ਦੀ ਹੋਂਦ ਤੇ ਭਰੋਸਾ ਅਤੇ ਫਿਰ ਕਿਤੇ ਜਾਗ੍ਰਿਤ ਅਵਸਥਾ ਦੀ ਲੋੜ ਹੈ, ਜੋ ਸਤਿਗੁਰੂ ਜੀ ਨੇ ਆਪ ਇਸ ਤਰ੍ਹਾਂ ਸਿਖਾਈ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਅੰਨ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਨੈ। ਇਸ ਤਰ੍ਹਾਂ ਅੰਦਰੋਂ ਜਾਗ ਪੈ ਤੇ ਪੂਰਨ ਖਾਲਸ ਹੋ ਗਏ ਲੋਕਾਂ ਨੂੰ ਗੁਰੂ ਜੀ ਨੇ ਖਾਲਸਾ ਬਣਾਇਆ। ਫਿਰ ਖਾਲਸੇ ਦੇ ਮੋਢੇ ਤੇ ਭਾਰ ਰੱਖਿਆ ਪ੍ਰੇਮ ਦੇ ਪ੍ਰਚਾਰ ਦਾ, ਸਤਿਗੁਰੂ ਦੇ ਆਦਰਸ਼ ਨੂੰ ਜਗਤ ਵਿੱਚ ਪਹੁੰਚਾਉਣ ਦਾ, ਪਰ ਉਪਕਾਰ ਕਰਨ ਦਾ, ਜ਼ੁਲਮ ਕਰਨ ਲਈ ਦੁੱਖ ਸਹਿਣ ਤੇ ਖੁਸ਼ੀ ਨਾਲ ਮਰਨ ਦਾ, ਫਿਰ ਜਦੋਂ ਲੋੜ ਪਵੇ ਤਾਂ ਖੁਦਗਰਜ਼ੀ ਤੋਂ ਰਹਿਤ ਭਾਈਚਾਰੇ ਦਾ, ਨਗਰ ਦਾ ਤੇ ਦੇਸ਼ ਦਾ ਪ੍ਰਬੰਧ ਕਰਨ ਦਾ ਤੇ ਰਾਖੀ ਕਰਨ ਦਾ ਇਹ ਭਾਰ ਵੀ ਸਤਿਗੁਰੂ ਨੇ ਖਾਲਸੇ ਨੂੰ ਦਿੱਤਾ। ਨੌਜਵਾਨ ਕਹਿਣ ਲੱਗਾ, ਜੀ ਬਹੁਤ ਚੰਗੀ ਗੱਲ ਹੈ, ਪਰ ਤੁਸੀਂ ਦੱਸੋ ਬਈ ਕੀ ਸਿਰਫ ਦੁੱਖ ਸਹੀ ਜਾਣ ਨਾਲ ਕਾਮਯਾਬੀ ਨਹੀਂ ਸੀ ਹੋ ਸਕਦੀ? ਸੰਤ ਜੀ ਕਹਿਣ ਲੱਗੇ, ਭਾਈ ਸਾਫ ਸਾਫ ਆਖੋ ਤੇ ਸਮਝੋ ਬਈ ਦੁੱਖ ਸਹੀ ਜਾਣ ਨਾਲ ਜਦੋਂ ਕੋਈ ਕੌਮ ਸੁਤੰਤਰ ਹੋ ਜਾਏਗੀ ਫਿਰ ਜਥੇਬੰਦ ਹੋ ਕੇ ਆਪਣੇ ਆਦਰਸ਼ ਦਾ ਰਾਜ ਪ੍ਰਬੰਧ ਕਾਇਮ ਕਰੇਗੀ ਕਿ ਨਹੀਂ? ਫਿਰ ਉਹ ਰਾਜ ਪ੍ਰਬੰਧ ਜਥੇਬੰਦੀ ਤੋਂ ਬਿਨਾਂ ਕਿਵੇਂ ਹੋਵੇਗਾ? ਤੇ ਫਿਰ ਉਸ ਵਿੱਚ ਪਰਸਪਰ ਵਰਤੋਂ ਲਈ ਜੋ ਵੀ ਢੰਗ ਤਰੀਕੇ ਅਪਣਾਏ ਜਾਣਗੇ, ਕਈ ਲੋਕ ਉਸ ਵਿੱਚ ਖੁਦਗਰਜ਼ੀ ਅਥਵਾ ਲੋਭ ਨਾਲ ਉਸ ਢੰਗ ਤਰੀਕੇ ਅਥਵਾ ਕਾਨੂੰਨ ਨੂੰ ਤੋੜਨਗੇ ਨਾ, ਤੇ ਫਿਰ ਤਾਕਤ ਦੀ ਲੋੜ ਪਵੇਗੀ, ਪਰ ਉਹ ਤਾਕਤ ਖੁਦ ਹਉਮੈ ਤੋਂ ਰਹਿਤ ਅਤੇ ਨਿਸ਼ਕਾਮ ਅਤੇ ਨਿਸ਼ਪਾਪ ਚਾਹੀਦੀ, ਪਰ ਤਾਕਤ ਦੀ ਲੋੜ ਤੇ ਪਵੇਗੀ ਨਾ। ਫਿਰ ਹੁਣ ਉਸ ਆਜ਼ਾਦ ਹੋਏ ਦੇਸ਼ ਉੱਤੇ ਜੇ ਕੋਈ ਹੋਰ ਅਸਭਿਅ ਕੌਮ ਹਮਲਾ ਕਰ ਦੇਵੇ ਤਾਂ ਉਸਦੀ ਰੋਕ ਵਾਸਤੇ ਫਿਰ ਜਥੇਬੰਦ ਤਾਕਤ ਤੇ ਆਪਣਾ ਆਪਾ ਵਾਰਨ ਵਾਲੇ ਕੁਰਬਾਨੀ ਕਰਨ ਵਾਲਿਆਂ ਦੀ ਲੋੜ ਪਵੇਗੀ ਨਾ? ਤੁਸੀਂ ਆਪ ਸੋਚੋ। ਨੌਜਵਾਨ ਨੇ ਆਖਿਆ, ਹਾਂ ਜੀ ਠੀਕ ਹੈ। ਸੰਤ ਜੀ ਕਹਿਣ ਲੱਗੇ, ਭਾਈ ਸਭ ਤੋਂ ਵੱਡੀ ਲੋੜ ਹੈ ਇਨਸਾਨ ਵਿੱਚੋਂ ਖੁਦਗਰਜ਼ੀ ਖਤਮ ਕਰਨ ਦੀ। ਇਸ ਕਰਕੇ ਗੁਰੂ ਜੀ ਨੇ ਆਪਣੀ ਸਾਜੀ ਹੋਈ ਜਥੇਬੰਦੀ ਦਾ ਨਾਮ ਖਾਲਸਾ ਰੱਖਿਆ ਅਤੇ ਆਦਰਸ਼ ਇਹ ਜੋੜਿਆ ਕਿ ਸਾਰਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਬਾਣੀ ਦੇ ਪਾਠ ਵਿਚਾਰ ਦੇ ਨਾਲ ਨਿਸ਼ਕਾਮ ਸੇਵਾ ਦਾ ਆਦਰਸ਼ ਰੋਜ਼ ਇਹਨਾਂ ਅੱਖਾਂ ਅੱਗੇ ਆਉਂਦਾ ਰਹੇ। ਬਾਬੇ ਬੰਦੇ ਨੇ ਵੀ ਗੁਰਬਾਣੀ ਤੋਂ ਖਾਲਸੇ ਨੂੰ ਨਹੀਂ ਸੀ ਵਿਛੋੜਿਆ ਤੇ ਮਗਰੋਂ ਬੁੱਢਾ ਦਲ ਜਾਂ ਤਰੁਣਾ ਦਲ ਸਮੇਂ ਗੁਰਬਾਣੀ ਦਾ ਪ੍ਰੇਮ ਜਾਰੀ ਰਿਹਾ, ਜਿਸ ਕਰਕੇ ਉਹ ਆਦਰਸ਼ ਹਉਮੈ ਰਹਿਤ ਵਰਤਾਅ ਦਾ ਇਹ ਬਣਿਆ ਰਿਹਾ। ਇੱਕ ਹੋਰ ਨੁਕਤਾ ਧਿਆਨ ਦੇ ਕੇ ਸਮਝ ਲਓ ਕਿ ਸਿੱਖ ਧਰਮ ਤੋਂ ਪਹਿਲਾਂ ਧਰਮ ਅਤੇ ਬਲ ਵੱਖਰੇ ਵੱਖਰੇ ਚੱਲੇ ਆ ਰਹੇ ਸਨ। ਧਰਮ ਵਿੱਚ ਅਹਿੰਸਾ ਜੂਆਂ ਦੀ ਰੱਖਿਆ ਕਰਨ ਤੱਕ ਪਹੁੰਚ ਗਈ ਤੇ ਬਲ ਵਾਲੇ ਪਾਸੇ ਰੱਬ ਦੇ ਨਾਂ ਤੇ ਕਤਲ ਕਰਨਾ, ਖੂਨ ਕਰਨਾ, ਲੁੱਟ ਲੈਣਾ ਤੇ ਮਾਰ ਦੇਣਾ ਇਹ ਜਾਇਜ਼ ਸਮਝਿਆ ਗਿਆ। ਸੋ ਧਰਮ ਅਤੇ ਬਲ ਦੋਹਾਂ ਵਿੱਚ ਇੱਕ ਲੰਮੀ ਖੱਡ ਪੈ ਗਈ। ਇੱਕ ਬੀਤੀ ਹੋਈ ਗੱਲ ਸੁਣੋ। ਸਿੰਧ ਦੇ ਇੱਕ ਕਿਲੇਦਾਰ ਨੂੰ ਇੱਕ ਅਰਬ ਦੇ ਹਮਲਾਵਰ ਨੇ ਆ ਕੇ ਕਿਹਾ, ਬਈ ਜਾਂ ਤਾਂ ਆ ਮੇਰੇ ਨਾਲ ਲੜਾਈ ਕਰ ਜਾਂ ਮੈਨੂੰ ਰਾਜ ਦੇ ਦੇ। ਅਹਿੰਸਾ ਦੇ ਪੁਜਾਰੀ ਉਸ ਕਿਲੇਦਾਰ ਨੇ ਆਖਿਆ, ਤੁਹਾਡਾ ਕੋਈ ਹੱਕ ਨਹੀਂ, ਦੂਜੇ ਦਾ ਘਰ ਜਾਂ ਦੇਸ਼ ਆ ਕੇ ਖੋਵੋ, ਤੁਸੀਂ ਆਪਣੇ ਘਰ ਰਾਜ ਕਰੋ ਤੇ ਸਾਨੂੰ ਆਪਣੇ ਘਰ ਕਰਨ ਦਿਓ। ਪਰ ਉਸ ਹਮਲਾਵਰ ਨੇ ਕਿਹਾ, ਨਹੀਂ ਕਾਫਰਾਂ ਨੂੰ ਮਾਰਨਾ, ਜੇ ਤੇਰੇ ਵਿੱਚ ਬਲ ਹੈਗਾ ਤਾਂ ਮੇਰੇ ਨਾਲ ਦੋ ਹੱਥ ਕਰ। ਕਿਲੇਦਾਰ ਨੇ ਆਖਿਆ, ਮੇਰੇ ਧਰਮ ਵਿੱਚ ਜੰਗ ਕਰਨਾ ਮਨਾ, ਪਹਿਲਾਂ ਫੜ ਕਿਲੇ ਦੀਆਂ ਕੁੰਜੀਆਂ। ਇਸ ਅਹਿੰਸਾ ਦੇ ਪੁਜਾਰੀ ਕਿਲੇਦਾਰ ਦੀ ਇਸ ਅਹਿੰਸਾ ਨੇ ਜੋ ਸਿੰਧ ਦੇ ਇਲਾਕੇ ਵਿੱਚ ਉਸ ਜਾਬਰ ਹਮਲਾਵਰਾਂ ਦੇ ਕੋਲੋਂ ਪ੍ਰਜਾ ਦੀ ਹਿੰਸਾ ਕਰਵਾਈ, ਪ੍ਰਜਾ ਨੂੰ ਕਤਲ ਕਰਵਾਇਆ, ਉਸਦਾ ਅੰਦਾਜ਼ਾ ਲਾਉਣਾ ਕਠਿਨ ਹੈ। ਸੋ ਬਰਖੁਰਦਾਰ, ਗੁਰੂ ਨੇ ਸੱਚ ਲਈ ਦੁੱਖ ਸਹਾਰਨਾ ਤੇ ਮਰਨਾ ਇਹ ਪਹਿਲਾ ਸਬਕ ਦਿੱਤਾ। ਫਿਰ ਸਬਕ ਦਿੱਤਾ ਕਿ ਆਪ ਬਲ ਪਾ ਕੇ ਹਉਮੈ ਵਿੱਚ ਨਹੀਂ ਜਾਣਾ, ਜਾਗਦੀ ਜੋਤ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਤੇ ਉਸਦੀ ਹਜ਼ੂਰੀ ਵਿੱਚ ਵਸ ਕੇ ਆਪਣੇ ਹਿਰਦੇ ਵਿੱਚ ਜੋਤ ਜਗਾਉਣੀ। ਇਸ ਚਾਨਣੇ ਵਿੱਚ ਜਗਤ ਵਿੱਚ ਭਰਾਤਰੀ ਭਾਵ ਅਤੇ ਪਿਆਰ ਨੂੰ ਪਸਾਰਨਾ, ਜੀਵਨ ਪਰਉਪਕਾਰ ਦਾ ਰੱਖਣਾ ਅਤੇ ਤਾਕਤ ਅਤੇ ਹਉਮੈ ਤੋਂ ਤਾਕਤ ਦੀ ਹਉਮੈ ਤੋਂ ਸਦਾ ਬਚਣਾ ਹੈ। ਪਰ ਤਾਕਤ ਨੂੰ ਗੁਆ ਕੇ ਕਿਤੇ ਗੁਲਾਮ ਤੇ ਹੀਣੇ ਨਹੀਂ ਹੋ ਜਾਣਾ। ਨੌਜਵਾਨ ਕਹਿਣ ਲੱਗਾ, ਹਾਂ ਜੀ ਮੈਂ ਇਹ ਗੱਲ ਸਮਝ ਲਈ ਹੈ, ਤੁਹਾਡਾ ਧੰਨਵਾਦ। ਪਰ ਕੀ ਮੈਂ ਪਹਿਲੇ ਯੁੱਧ ਦੇ ਬਾਰੇ ਕੁਝ ਆਪਣੇ ਹੋਰ ਸ਼ੰਕੇ ਨਿਵਰਤ ਕਰ ਲਵਾਂ ਜੇ ਤੁਹਾਡੀ ਆਗਿਆ ਹੋਵੇ? ਸੰਤ ਜੀ ਕਹਿਣ ਲੱਗੇ, ਹਾਂ ਭਾਈ ਤੇਰੀ ਖੁਸ਼ੀ, ਅਸੀਂ ਸਿੱਖ ਇਤਿਹਾਸ ਤਾਂ ਵਾਚਿਆ ਪਰ ਸਾਡੀ ਵਾਕਫੀਅਤ ਬਹੁਤੀ ਨਹੀਂ। ਹਾਂ ਜਿੰਨੀ ਕੁ ਸਾਨੂੰ ਹੈ, ਜੇ ਉਸ ਬਾਰੇ ਚ ਪੁੱਛੋ ਤਾਂ ਜ਼ਰੂਰ ਹਾਜ਼ਰ ਹਾਂ ਤੁਹਾਡੀ ਸੇਵਾ ਕਰਨ ਦੇ ਲਈ।